ਵਾਰ 35 ਤੇ ਸਾਧ ਸੰਗਤ ਪੌੜੀ 7 ਵਿੱਚ ਗੁਰੂ ਦੇ ਨਿੰਦਕ ਦਾ ਜਿਹੜਾ ਜਨਮ ਅਕਾਰਥ ਗੁਜ਼ਰ ਜਾਂਦਾ ਵਿਅਰਥ, ਉਸ ਦਾ ਵਰਣਨ ਕਰ ਰਹੇ ਨੇ। ਅਪਤ ਕਰੀਰ ਨਾ ਮੌਲੀ ਹੈ ਦੇ ਦੋਸ਼ ਬਸੰਤ, ਸੰਡ ਸਪੁੱਤੀ ਨਾ ਥੀ ਹੈ ਕਣ ਤਾਵੈ ਕੰਤ, ਕੱਲਰ ਖੇਤ ਨ ਜੰਮਈ ਘਣ ਹਰ ਵਰਸੰਤ, ਪੰਗਾ ਪਿਛੈ ਚੰਗਿਆਂ ਆਵ ਗੁਣ ਗੁਣਵੰਤ, ਸਾਇਰ ਵਿੱਚ ਕੰਘੂਟਿਆਂ ਬਹੁ ਰਤਨ ਅਨੰਤ, ਜਨਮ ਗਵਾਏ ਅਕਾਰਥ ਗੁਰ ਗਣਤ ਗਣੰਤ, ਜਨਮ ਗਵਾਏ ਅਕਾਰਥ ਗੁਰ ਗਣਤ ਗਣੰਤ। ਕਹਿਣ ਲੱਗੇ ਅਪਤ ਕਰੀਰ ਨਾ ਮੌਲੀਏ ਦੇ ਦੋਸ਼ ਬਸੰਤ ਹੈ। ਜਿਸ ਤਰ੍ਹਾਂ ਕਰੀਰ ਦਾ ਦਰਖਤ ਹੈ, ਜਿਹੜਾ ਕਰੀਰ ਦਾ ਜਿਹੜਾ ਰੁੱਖ ਆ ਇਹ ਪੱਤਿਆਂ ਤੋਂ ਰਹਿਤ ਹੈ, ਭਾਵ ਬੇਪੱਤਾ ਤੇ ਨਿਕੰਮਾ। ਫਲੀ ਭੂਤ ਤਾਂ ਆਪ ਨਹੀਂ ਹੁੰਦਾ, ਫਲਦਾ ਤੇ ਆਪ ਨਹੀਂ, ਛਾਂ ਕਿਸੇ ਨੂੰ ਨਹੀਂ ਦੇ ਸਕਦਾ, ਤੇ ਬਸੰਤ ਰੁੱਤ ਨੂੰ ਦੋਸ਼ ਦੇਈ ਜਾਵੇ ਵੀ ਬਸੰਤ ਰੁੱਤ ਨੇ ਮੈਨੂੰ ਹਰਿਆ ਨਹੀਂ ਕੀਤਾ, ਬਸੰਤ ਰੁੱਤ ਨੇ ਮੇਰੇ ਪੱਤੇ ਲੰਮੇ ਚੌੜੇ ਨਹੀਂ ਮੈਨੂੰ ਲਾਏ। ਸਾਧ ਸੰਗਤ ਇਸੇ ਤਰ੍ਹਾਂ ਜਿਹੜਾ ਨਿੰਦਕ ਆ, ਯੋਗਤਾ ਤੇ ਉਹਦੇ ਆਪਣੇ ਵਿੱਚ ਕੁਛ ਨਹੀਂ ਗੀ, ਕੋਈ ਮਾਣ ਸਤਿਕਾਰ ਵਡਿਆਈ ਉਹਨੂੰ ਮਿਲੇ, ਇਸ ਲਈ ਆਪਣੇ ਔਗਣਾਂ ਨੂੰ ਛੱਡ ਕੇ ਗੁਰੂ ਦੀ ਨਿੰਦਿਆ ਕਰਦਾ, ਗੁਰੂ ਦੇ ਸਿੱਖਾਂ ਦੀ ਨਿੰਦਿਆ ਕਰਦਾ। ਆਪਣੇ ਵਿੱਚ ਯੋਗਤਾ ਪੈਦਾ ਕਰ, ਨਾਮ ਜਪ ਸਿਮਰਨ ਕਰ, ਗੁਰੂ ਦੀ ਸਿੱਖੀ ਕਮਾ। ਉਹਦੀ ਹਾਲਤ ਨਿੰਦਕ ਦੀ ਕਰੀਰ ਦੇ ਰੁੱਖ ਵਰਗੀ ਆ, ਮੌਲਿਆ ਆਪ ਨਹੀਂ, ਫਲੀ ਭੂਤ ਆਪ ਨਹੀਂ ਹੋਇਆ, ਹਰਿਆਵਲ ਆਪਣੇ ਤੇ ਖੁਦ ਨੂੰ ਨਹੀਂ ਆਈ, ਪਰ ਬਸੰਤ ਰੁੱਤ ਦੇ ਉੱਤੇ ਦੋਸ਼ ਦੇਈ ਜਾਵੇ ਵੀ ਇਸ ਨੇ ਮੈਨੂੰ ਹਰਿਆ ਨਹੀਂ ਕੀਤਾ, ਇਹ ਨਹੀਂ ਹੈ। ਦੂਸਰੀ ਦਲੀਲ ਦਿੰਦੇ, ਸੰਡ ਸਪੁੱਤੀ ਨਾ ਥੀ ਹੈ ਕਣਤਾਵੈ ਕੰਤ, ਜਿਹੜੀ ਬਾਂਝ ਔਰਤ ਹੈ, ਸੰਡ ਕਹਿੰਦੇ ਨੇ ਉਸਨੂੰ, ਭਾਵ ਜਿਹੜੀ ਆਪਣੀ ਕੁੱਖ ਤੋਂ ਔਲਾਦ ਪੈਦਾ ਕਰਨ ਦੇ ਯੋਗ ਨਹੀਂ ਹੈ। ਕਹਿਣ ਲੱਗੇ ਜਿਹੜੀ ਬਾਂਝ ਔਰਤ ਆ ਉਹ ਕਦੇ ਔਲਾਦ ਵਾਲੀ, ਧੀ ਪੁੱਤ ਵਾਲੀ ਨਹੀਂ ਹੁੰਦੀ, ਤੇ ਆਪਣੇ ਕੰਤ ਦੇ ਸਿਰ ਦੋਸ਼ ਦੇਈ ਜਾਵੇ ਵੀ ਮੇਰਾ ਕੰਤ ਚੰਗਾ ਨਹੀਂ, ਮੇਰਾ ਪਤੀ ਨਹੀਂ ਚੰਗਾ। ਭਾਵ ਜਿਹੜੇ ਨਿੰਦਕ ਲੋਕ ਨੇ, ਔਗਣਾਂ ਦੇ ਗੁਨਾਹਾਂ ਦੇ ਲਿਬੜੇ ਹੋਏ ਆਪ ਆ, ਤੇ ਦੋਸ਼ ਗੁਰੂ ਨੂੰ ਦਿੰਦੇ, ਨਿੰਦਿਆ ਗੁਰੂ ਦੀ ਕਰਦੇ, ਨਿੰਦਿਆ ਸਤਸੰਗੀ ਜਿਹਨਾਂ ਦੀ ਕਰਦੇ ਆ, ਪਰੰਤੂ ਗੁਣ ਆਪਣੇ ਵਿੱਚ ਕੋਈ ਨਹੀਂ, ਆਪ ਔਗਣਾਂ ਦੇ ਭਰੇ ਆ, ਤੇ ਉਲਟਾ ਗੁਣਵਾਨਾਂ ਦੀ ਨਿੰਦਿਆ ਕਰਦੇ ਨੇ। ਕੱਲਰ ਖੇਤ ਨਾ ਜੰਮਈ ਘਣ ਹਰ ਵਰਸੰਤ, ਕੱਲਰ ਦੇ ਵਿੱਚ ਖੇਤੀ ਜੰਮਦੀ ਨਹੀਂ, ਕੱਲਰ ਦੇ ਵਿੱਚ ਕੋਈ ਬੀਜ ਫਲੀ ਭੂਤ ਨਹੀਂ ਹੁੰਦਾ, ਤੇ ਦੋਸ਼ ਕੋਈ ਬੱਦਲਾਂ ਨੂੰ ਦੇਈ ਜਾਵੇ ਵੀ ਬੱਦਲਾਂ ਨੇ ਵਰਖਾ ਨਹੀਂ ਚੰਗੀ ਤਰ੍ਹਾਂ ਕੀਤੀ। ਜਿਤਨਾ ਮਰਜ਼ੀ ਬੱਦਲ ਵਰਸੇ, ਜਿੰਨੀ ਮਰਜ਼ੀ ਬਰਸਾਤ ਹੋਵੇ, ਮੀਂਹ ਪਵੇ, ਕੱਲਰ ਵਾਲੀ ਜ਼ਮੀਨ ਵਿੱਚ ਖੇਤੀ ਨਹੀਂ ਪੈਦਾ ਹੋ ਸਕਦੀ। ਜਿਹੜਾ ਨਿੰਦਕ ਬੰਦਾ ਸਾਧ ਸੰਗਤ ਉਹਦੇ ਕੋਲ ਤਰਲੇ ਲਈਏ, ਬੰਦਗੀ ਕਰ, ਭਗਤੀ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਨਿਮਰਤਾ ਰੱਖ ਆਪਣੇ ਅੰਦਰ ਪਈ, ਸਹਿਨਸ਼ੀਲਤਾ ਰੱਖ, ਸ਼ਬਦ ਦੀ ਕਮਾਈ ਕਰ, ਵਾਹਿਗੁਰੂ ਜਪਿਆ ਕਰ, ਬਾਣੀ ਪੜ੍ਹਿਆ ਕਰ, ਜਿਤਨੀ ਮਰਜ਼ੀ ਉਹਦੇ ਤੇ ਨਾਮ ਬਾਣੀ ਗੁਰੂ ਉਪਦੇਸ਼ ਦੀ ਆਪਾਂ ਵਰਖਾ ਕਰੀਏ, ਮੀਂਹ ਪਾਈਏ ਉਹਦੇ ਤੇ। ਪਰ ਜਿਹੜਾ ਨਿੰਦਕਿਆ, ਗੁਰੂ ਤੋਂ ਬੇਮੁਖ ਟੁੱਟਿਆ ਇਨਸਾਨ, ਉਹ ਕੱਲਰ ਵਰਗੀ ਜ਼ਮੀਨ ਵਰਗਾ ਹੈ, ਕੱਲਰ ਦੀ ਜ਼ਮੀਨ ਹੈ। ਜਿੰਨੀ ਮਰਜ਼ੀ ਵਰਖਾ ਕਰੋ, ਉਹਦੇ ਤੇ ਨਾਮ ਬਾਣੀ ਗੁਰੂ ਦੇ ਉਪਦੇਸ਼ ਕਥਾ ਵਿਆਖਿਆ ਦੀ ਉਹਦੇ ਤੇ ਕੋਈ ਅਸਰ ਨਹੀਂ ਹੁੰਦਾ। ਪੰਗਾ ਪਿਛੈ ਚੰਗਿਆਂ ਆਵ ਗੁਣ ਗੁਣਵੰਤ, ਬੁਰਿਆਂ ਦੇ ਅਵਗੁਣ ਚੰਗਿਆਂ ਦੇ ਪਿੱਛੇ ਲੱਗਣ ਨਾਲ ਕਦੀ ਗੁਣ ਵਾਲੇ ਹੋ ਜਾਂਦੇ ਹਨ। ਗੁਣਵੰਤਿਆਂ ਨੂੰ ਔਗਣ ਤੇ ਚੰਗਿਆਂ ਨੂੰ ਪੰਗੇ ਬੁਰਿਆਂ ਕੋਲੋਂ ਮਿਲਦੇ ਹਨ। ਬੜੀਆਂ ਪਿਆਰੀਆਂ ਬਾਤਾਂ ਭਾਈ ਗੁਰਦਾਸ ਜੀ ਨੇ ਪਾਈਆਂ। ਕਹਿਣ ਲੱਗੇ ਪੰਗਾ ਪਿੱਛੇ ਚੰਗਿਆਂ ਅਵਗੁਣ ਗੁਣਵੰਤ ਹੈ, ਗੁਣਵੰਤਿਆਂ ਨੂੰ ਔਗਣ ਤੇ ਚੰਗਿਆਂ ਨੂੰ ਪੰਗੇ ਬੁਰਿਆਂ ਕੋਲੋਂ ਮਿਲਦੇ। ਕੀ ਹੁੰਦਾ ਸੰਸਾਰ 'ਚ, ਹੁਣ ਬੰਦਗੀ ਵਾਲਾ ਕੋਈ ਇਨਸਾਨ ਆ, ਨਾਮ ਸਿਮਰਨ ਵਿੱਚ ਜੁੜਿਆ, ਤੇ ਸਾਧ ਸੰਗਤ ਹੁਣ ਸਾਹਮਣੇ ਬੁਰਾ ਆ ਜੇ, ਤੇ ਚੰਗੇ ਦਾ ਤੇ ਕਸੂਰ ਕੋਈ ਨੀ, ਹੁਣ ਜਿਹੜਾ ਬੁਰਾ ਉਹਨੇ ਤੇ ਨਿੰਦਿਆ ਕਰਨੀ ਕਰਨੀ ਆ। ਜਿਹੜੇ ਚੰਗੇ ਨੇ ਸਾਧ ਸੰਗਤ ਉਹ ਨਾਮ ਸਿਮਰਨ ਭਜਨ ਬੰਦਗੀ ਚ ਜੁੜੇ ਆ। ਚੰਗੇ ਇਨਸਾਨ ਦਾ ਬੁਰਾ ਬੰਦਾ ਤੇ ਬੁਰਾ ਕਰ ਜਾਂਦਾ ਵਾ, ਪਰ ਸਾਧ ਸੰਗਤ ਜਿਹੜੇ ਚੰਗੇ ਇਨਸਾਨ ਨੇ ਬੰਦਗੀ ਵਾਲੇ, ਉਹ ਬੁਰੇ ਬੰਦੇ ਦਾ ਵੀ ਬੁਰਾ ਨਹੀਂ ਕਰਦੇ। ਇਹ ਆ ਇਸ ਦਾ ਭਾਵ, ਸਿਮਰਨ ਬੰਦਗੀ ਵਾਲਿਆਂ ਨਾਲ ਵੀ ਜਿਹੜੇ ਨਿੰਦਕ ਲੋਕ ਨੇ ਉਹ ਪੰਗੇ ਲੈਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਪੰਗਾ ਪਿਛੇ ਚੰਗਿਆਂ ਅਵਗੁਣ ਗੁਣਵੰਤ ਹੈ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਪਿਰਥੀ ਚੰਦ ਕਿੰਨਾ ਵੈਰ ਰੱਖਦਾ ਸੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਨੂੰ ਕੁਝ ਕਿਹਾ, ਪਿਰਥੀ ਚੰਦ ਨੂੰ ਕਹਿੰਦੇ ਵੱਡਾ ਭਰਾ ਆ, ਵੱਡਾ ਭਰਾ ਆ। ਸਾਧ ਸੰਗਤ ਬਾਣੀ ਚ ਇੱਕ ਬਚਨ ਆਇਆ, ਬੜੀ ਪਿਆਰੀ ਬਾਤ, ਜੇ ਆਪ ਜੀ ਹੈਰਾਨ ਹੋਵੋਗੇ, ਸਾਰੀ ਦੀ ਸਾਰੀ ਜ਼ਿੰਦਗੀ ਜਿਹੜਾ ਪਿਰਥੀ ਚੰਦ ਆ ਗੁਰੂ ਅਰਜਨ ਦੇਵ ਸਾਹਿਬ ਨਾਲ ਈਰਖਾ ਕਰਦਾ ਰਿਹਾ। ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਵਿੱਚ ਵੀ ਪਿਰਥੀ ਚੰਦ ਦਾ ਹੱਥ ਸੀ। ਭਾਵੇਂ ਕਿ ਪਿਰਥੀ ਚੰਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਹੀ ਦੁਨੀਆਂ ਤੋਂ ਚਲਾ ਗਿਆ ਸੀ, ਪਿਰਥੀ ਚੰਦ ਦੀ ਮੌਤ ਪਹਿਲਾਂ ਹੋ ਗਈ ਸੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਤੋਂ। ਪਰ ਬਾਦਸ਼ਾਹ ਜਹਾਂਗੀਰ ਤੱਕ, ਚੰਦੂ ਤੱਕ ਪਹੁੰਚ ਕਰਨੀ, ਇਹ ਬੜਾ ਚੁੱਕ ਚੁਕਾਈ ਦੇ ਵਿੱਚ ਲੱਗਾ ਰਿਹਾ ਗੁਰੂ ਅਰਜਨ ਦੇਵ ਸਾਹਿਬ ਦੇ ਵਿਰੋਧ ਚ। ਗੁਰੂ ਅਰਜਨ ਦੇਵ ਸਾਹਿਬ ਦੇ ਸਾਹਿਬਜ਼ਾਦੇ, ਉਹਨਾਂ ਦੇ ਬੇਟੇ ਸਾਹਿਬ ਹਰਗੋਬਿੰਦ ਪਾਤਸ਼ਾਹ, ਜਿਹੜੇ ਕਿ ਪਿਰਥੀ ਚੰਦ ਦੇ ਆਪਣੇ ਭਤੀਜੇ ਆ, ਸਾਹਿਬ ਹਰਗੋਬਿੰਦ ਪਾਤਸ਼ਾਹ ਨੂੰ ਮਰਵਾਉਣ ਵਾਸਤੇ ਬੜਾ ਯਤਨ ਕਰਦਾ ਰਿਹਾ ਪਿਰਥੀ ਚੰਦ। ਪਰ ਇੱਕ ਵਾਰੀ ਨਾ ਪਿਰਥੀ ਚੰਦ ਬਿਮਾਰ ਹੋ ਗਿਆ, ਬੜਾ ਸਮਾਂ ਉਹ ਬਿਮਾਰ ਰਿਹਾ ਜਿਹੜਾ ਪਿਰਥੀ ਚੰਦ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਿੱਖ ਸੰਗਤਾਂ ਨੇ ਦੱਸਿਆ, ਮਹਾਰਾਜ ਜਿਹੜਾ ਪਿਰਥੀ ਚੰਦ ਆ ਉਹ ਬਿਮਾਰ ਆ, ਬੜਾ ਦੁੱਖ ਭੋਗ ਰਿਹਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅੱਛਾ ਕੋਈ ਗੱਲ, ਤੇ ਸੰਗਤਾਂ ਨੇ ਵੇਖਿਆ ਵੀ ਹੁਣ ਕੀ ਭਲਾ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ, ਕਿਉਂਕਿ ਹੁਣ ਸੰਗਤਾਂ ਨੂੰ ਪਤਾ ਵੀ ਜਿਹੜਾ ਪਿਰਥੀ ਚੰਦ ਆ ਉਹ ਨਿੰਦਕ ਆ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਬੜੀ ਨਿੰਦਿਆ ਕਰ, ਈਰਖਾ ਦਵੈਸ਼ ਬੁਰਾ ਭਾਵ ਰੱਖਦਾ ਸੀ। ਤੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਤਾ ਕੀ ਕਹਿੰਦੇ, ਕਹਿੰਦੇ ਮਾਲਕ ਪਰਮੇਸ਼ਰ ਦੇ ਚਰਨਾਂ 'ਚ ਨਾ ਅਰਦਾਸ ਕਰੋ ਵੀ ਇਹਨੂੰ ਤੰਦਰੁਸਤੀ ਮਿਲੇ, ਇਹ ਤੰਦਰੁਸਤ ਹੋ ਜਾਵੇ ਪਿਰਥੀ ਚੰਦ। ਸਾਧ ਸੰਗਤ ਜਿਹੜੇ ਬਾਣੀ ਦੇ ਬਚਨ ਆ ਨਾ, ਇਹ ਨਹੀਂ ਵੀ ਸਤਿਗੁਰੂ ਜੀ ਨੇ ਜਾਂ ਭਗਤ ਜਨਾਂ ਨੇ ਇਕੱਲੇ ਉਚਾਰਨ ਹੀ ਕੀਤੇ, ਸਤਿਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਵਿੱਚ ਹੰਢਾ ਕੇ ਦੱਸਿਆ, ਜੀਵਨ ਵਿੱਚ ਉਹਨਾਂ ਨੇ ਕਮਾ ਕੇ ਦੱਸਿਆ ਕਿ ਕਿਵੇਂ ਗੁਰਮਤ ਆਸ਼ੇ ਤੇ ਇਸ ਬਾਣੀ ਨੂੰ ਆਪਾਂ ਜ਼ਿੰਦਗੀ ਦੇ ਵਿੱਚ ਕਮਾਉਣਾ ਆ। ਪਤਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕੀ ਆਖਿਆ, ਅਰਦਾਸ ਕੀ ਕੀਤੀ, ਦਾਸ ਬਚਨ ਕਰ ਰਿਹਾ ਸੀ, ਕਹਿੰਦੇ ਹਰ ਜੀਓ ਤੂੰ ਸੁੱਖ ਸੰਪਤ ਰਾਸ ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ। ਸਾਰਾ ਸ਼ਬਦ ਇਹ ਹੈ, ਗਏ ਕਲੇਸ਼ ਰੋਗ ਸਭ ਨਾਸੇ, ਪ੍ਰਭ ਆਪਣੇ ਕਿਰਪਾ ਧਾਰੀ, ਆਠ ਪਹਿਰ ਆਰਾਧ ਹੋ ਸਵਾਮੀ, ਪੂਰਨ ਕਾਲ ਹਮਾਰੀ। ਹਰ ਜੀਓ ਤੂੰ ਸੁੱਖ ਸੰਪਤ ਰਾਸ ਰਾਖ ਲਿਹੋ ਭਾਈ ਮੇਰੇ ਕੋ ਪ੍ਰਭ ਅੱਗੇ ਅਰਦਾਸ, ਜੋ ਮੰਗੋ ਸੋਈ ਸੋਈ ਪਾਵੋ, ਆਪਣੇ ਖਸਮ ਭਰੋਸਾ, ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ। ਦਾਸ ਇਹ ਦੱਸਣਾ ਚਾਹੁੰਦਾ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ, ਸਭ ਕੁਛ ਪਾਏ। ਇਸ ਲਈ ਜਿਹੜੇ ਬੁਰੇ ਲੋਕ ਹੈ ਨਾ, ਉਹ ਭਲਿਆਂ ਦੇ ਨਾਲ ਵੀ ਬੁਰਿਆਈ ਕਰਦੇ ਆ, ਤੇ ਜਿਹੜੇ ਭਲੇ ਪੁਰਸ਼ ਨੇ ਸਾਧ ਸੰਗਤ, ਉਹ ਬੁਰਿਆਂ ਨਾਲ ਵੀ ਭਲਾ ਕਰਦੇ। ਇਸ ਲਈ ਭਾਈ ਗੁਰਦਾਸ ਜੀ ਨੇ ਬਚਨ ਆਖੇ, ਕਹਿਣ ਲੱਗੇ, ਸਾਇਰ ਵਿੱਚ ਕੰਘੂਟਿਆਂ ਬਹੁ ਰਤਨ ਅਨੰਤ ਹੈ, ਸਮੁੰਦਰ ਵਿੱਚ ਬਹੁਤੇ ਕੁੱਕਿਆਂ ਵਿੱਚੋਂ ਅਨੰਤ ਰਤਨ ਪੁੱਤ ਪੁੱਤ ਹੁੰਦੇ ਹਨ। ਸਮੁੰਦਰ ਦੀ ਸੰਗਤ ਨਾਲ ਕੁੱਕੇ ਵੀ ਰਤਨਾਂ ਵਾਲੇ ਹੋ ਜਾਂਦੇ ਆ। ਸਾਧ ਸੰਗਤ ਉਹੋ ਹੀ ਸਮੁੰਦਰ ਆ ਜਿਸ ਵਿੱਚ ਸਾਰੇ ਦਾ ਸਾਰਾ ਕੁਝ ਵੱਸਦਾ। ਕੰਘੂਟੇ ਦਾ ਮਤਲਬ ਹੁੰਦਾ ਘੋਗੇ। ਕਦੇ ਕਦੇ ਤੁਸੀਂ ਦੇਖੋਗੇ ਸਮੁੰਦਰ ਦੀਆਂ ਛੱਲਾਂ ਆਉਂਦੀਆਂ ਨਾ ਜਦੋਂ ਬਹੁਤ ਤੇਜ਼, ਤੇ ਛੱਲਾਂ ਦੇ ਨਾਲ ਬਾਹਰ ਰੇਤ ਦੇ ਉੱਤੇ ਆਣ ਕੇ ਨਿੱਕੇ ਨਿੱਕੇ ਕੁੱਕੇ ਜੇ, ਉਹਨਾਂ ਨੂੰ ਘੋਗੇ ਵੀ ਕਹਿੰਦੇ ਨੇ ਲੋਕ, ਉਹ ਨਿੱਕੇ ਨਿੱਕੇ ਹੁੰਦੇ ਸੰਖ ਵਰਗੇ ਆ, ਪਰ ਬਿਲਕੁਲ ਛੋਟੇ ਜਿਹੇ ਹੁੰਦੇ ਆ ਨਿੱਕੇ ਨਿੱਕੇ, ਤੇ ਉਹ ਵੀ ਬਾਹਰ ਆਣ ਕੇ ਡਿੱਗ ਪੈਂਦੇ ਸਾਇਰ ਵਿੱਚ ਕੰਘੂਟਿਆਂ, ਸਾਇਰ ਵਿੱਚ ਸਮੁੰਦਰ ਦੇ ਵਿੱਚ ਕੰਘੂਟਿਆਂ, ਬਹੁਤ ਘੋਗੇ ਹੁੰਦੇ ਆ, ਬਹੁਤ ਰਤਨ ਅਨੰਤੇ, ਪਰ ਕਹਿੰਦੇ ਉਹਨਾਂ ਕੁੱਕਿਆਂ ਵਿੱਚੋਂ ਉਹਨਾਂ ਘੋਗਿਆਂ ਵਿੱਚੋਂ ਹੀ ਅਨੰਤ ਰਤਨ ਉਤਪਤ ਹੋ ਜਾਂਦੇ। ਰਤਨ ਗੋ ਜਨਮ ਗਵਾਏ ਅਕਾਰਥ ਗੁਰ ਗਣਤ ਗਣੰਤ, ਨਿੰਦਕ ਦਾ ਜੋ ਗੁਰੂ ਦੀ ਗਿਣਤੀ ਕਰਦੇ ਹਨ, ਗੁਰੂ ਦੀ ਨਿੰਦਿਆ ਕਰਦੇ ਹਨ, ਜਨਮ ਅਕਾਰਥ ਹੀ ਜਾਂਦਾ ਹੈ, ਉਹਨਾਂ ਦੇ ਸੁਧਰਨ ਦਾ ਕੋਈ ਯਤਨ ਨਹੀਂ ਹੈ, ਉਹਨਾਂ ਦੇ ਸੁਧਰਨ ਦਾ ਕੋਈ ਤਰੀਕਾ ਨਹੀਂ ਹੈ। ਪਰ ਕਮਾਲ ਦੀ ਗੱਲ ਇੱਕ ਨਾਲ ਭਾਈ ਗੁਰਦਾਸ ਜੀ ਨੇ ਆਖੀ ਹੈ ਕਿ ਸਾਇਰ ਵਿੱਚ ਕੰਘੂਟਿਆਂ ਬਹੁ ਰਤਨ ਅਨੰਤ ਹੈ, ਕਿਤੇ ਗੁਰਮੁਖ ਜਨ ਜਿਹੜੇ ਰੱਬ ਦੀ ਬੰਦਗੀ ਵਾਲੇ ਨਾ ਸਾਧ ਸੰਗਤ, ਉਹ ਕਿਤੇ ਕਿਰਪਾ ਦੇ ਘਰ ਚ ਆ ਜਾਣ, ਕੋਈ ਸਾਧੂ ਜਨ ਕਿਰਪਾ ਦੇ ਘਰ ਵਿੱਚ ਆ ਜਾਣ ਨਾ, ਤੇ ਸੱਚਾਈ ਜੇ ਕਹਿਣ ਲੱਗੇ ਜਿਹੜੇ ਘੋਗੇ ਵੀ ਬਾਹਰ ਡਿੱਗੇ ਹਨ ਉਹਨਾਂ ਨੂੰ ਕੀਮਤੀ ਰਤਨ ਬਣਾ ਦਿੰਦੇ ਆ। ਬੜੇ ਬੜੇ ਨਿੰਦਕ ਪਾਪੀ ਲੋਕ ਵੀ ਜਿਹੜੇ ਆ ਉਹ ਗੁਰਮੁਖ ਜਨਾਂ ਦੀ ਸੰਗਤ ਵਿੱਚ ਆਣ ਕੇ ਭਾਵ ਤਰ ਜਾਂਦੇ ਆ, ਮੁਕਤ ਹੋ ਜਾਂਦੇ ਆ, ਜਦੋਂ ਕੋਈ ਸਾਧੂ ਜਨ ਰੱਬ ਦੇ ਪਿਆਰੇ ਕਿਰਪਾ ਦੇ ਘਰ ਵਿੱਚ ਆ ਜਾਣ, ਤਾਂ ਉਹਨਾਂ ਲੋਕਾਂ ਨੂੰ ਵੀ ਸ਼ੁਭ ਸਿੱਖਿਆ ਦੇ ਕੇ ਪਰਮੇਸ਼ਰ ਦੇ ਚਰਨਾਂ ਨਾਲ ਜੋੜ ਦਿੰਦੇ ਨੇ। ਵਾਰ 35 ਪੌੜੀ 8 ਵਿੱਚ ਅਕਿਰਤ ਘਣ ਲੋਕਾਂ ਦਾ ਜ਼ਿਕਰ ਕਰਦੇ ਨੇ ਭਾਈ ਗੁਰਦਾਸ ਜੀ। ਇਹ ਜ਼ਰੂਰ ਚੇਤੇ ਰੱਖਣਾ ਕਿ ਅਕਿਰਤ ਘਣ ਦਾ ਅਰਥ ਹੁੰਦਾ ਹੈ ਜਿਹੜਾ ਕਿਸੇ ਦੇ ਕੀਤੇ ਹੋਏ ਪਾਰੇ ਉਪਕਾਰਾਂ ਨੂੰ ਭੁਲਾ ਦਿੰਦਾ ਹੈ। ਉਸ ਦੀ ਅਵਸਥਾ ਬਿਆਨ ਕਰਦੇ ਨੇ ਕੀ ਹਾਲਤ ਹੈ ਉਸਦੀ। ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ ਘਰ ਬਾਰ ਦਸੰਦੇ, ਨਾ ਤਿਸ ਭਾਰੇ ਸਾਇਰ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਣਤ ਫਰੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੂੰ ਮੰਦੇ। ਭਾਈ ਗੁਰਦਾਸ ਜੀ ਨਿੰਦਕ ਦਾ ਕਥਨ ਕਰਦੇ ਕਰਦੇ ਨਾ ਹੁਣ ਅਕਿਰਤ ਕਣ ਤੇ ਆਏ। ਜਿਹੜਾ ਅਕਿਰਤ ਕਣ ਹੈ ਨਾ ਇਹ ਨਿੰਦਕ ਨਾਲੋਂ ਵੀ ਭੈੜਾ। ਨਿੰਦਕ ਹੈ ਜਿਹੜਾ ਉਹ ਤਾਂ ਹੋ ਸਕਦਾ ਕਿ ਉਪਕਾਰੀਆਂ ਤੋਂ ਬਿਨਾਂ ਕਿਸੇ ਹੋਰ ਦਾ ਵੀ ਕੋਈ ਹੋ ਜਾਵੇ, ਪਰ ਅਕਿਰਤ ਕਣ ਉਹੀ ਹੈ ਜਿਸ ਨਾਲ ਨੇਕੀ ਕੀਤੀ ਜਾਵੇ ਤੇ ਉਹ ਕੀਤਾ ਹੋਇਆ ਨਾ ਜਾਣੇ। ਬਾਤ ਫਿਰ ਸਮਝਣ ਦੀ ਕੋਸ਼ਿਸ਼ ਕਰਨੀ, ਜਿਹੜਾ ਨਿੰਦਕ ਬੰਦਾ ਨਾ ਨਿੰਦਕ ਉਹ ਤਾਂ ਕਿਸੇ ਦੀ ਵੀ ਨਿੰਦਿਆ ਕਰ ਸਕਦਾ ਨਾ। ਜ਼ਰੂਰੀ ਨਹੀਂ ਹੈ ਵੀ ਨਿੰਦਕ ਬੰਦਾ ਉਸੇ ਦੀ ਨਿੰਦਿਆ ਕਰਦਾ ਜਿਸ ਬੰਦੇ ਨੇ ਉਹਦੇ ਤੇ ਪਾਰੋਪਕਾਰ ਕੀਤਾ ਹੋਵੇ। ਨਿੰਦਕ ਸਾਰਿਆਂ ਦੀ ਨਿੰਦਿਆ ਕਰੀ ਜਾਂਦਾ। ਅਕਿਰਤ ਕਣ ਬੰਦਾ ਭੈੜੇ ਤੋਂ ਭੈੜਾ ਤੇ ਇਸ ਕਰਕੇ ਗੰਦੇ ਤੋਂ ਵੀ ਗੰਦਾ ਵਾ, ਕਿਉਂਕਿ ਅਕਿਰਤ ਕਣ ਬੰਦਾ ਉਹ ਹੈ ਜਿਹੜਾ ਕਿਸੇ ਦੇ ਕੀਤੇ ਹੋਏ ਪਾਰੋਪਕਾਰ ਨੂੰ ਭੁਲਾ ਦਿੰਦਾ। ਅਕਿਰਤ ਕਣ ਉਹ ਇਨਸਾਨ ਹੈ ਜਿਸ ਨੇ ਉਹਦੇ ਨਾਲ ਗੁਣ ਵੀ ਕੀਤਾ ਉਹਦਾ ਵੀ ਚੇਤਾ ਭੁਲਾ ਦਿੰਦਾ ਤੇ ਉਹਦੀ ਵੀ ਬੁਰਿਆਈ ਕਰਦਾ, ਕਿੱਡਾ ਵੱਡਾ ਪਾਪੀ ਹੋਏਗਾ। ਸਾਧ ਸੰਗਤ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਕਹਿੰਦੇ ਜਿਹੜੀ ਧਰਤੀ ਹੈ ਨਾ ਧਰਤੀ ਇਹ ਗੱਲ ਆਖਦੀ ਹੈ ਕਿ ਮੇਰੇ ਉੱਤੇ ਬੜੇ ਬੜੇ ਵੱਡੇ ਪਰਬਤ ਨੇ ਅਸਮਾਨ ਨਾਲ ਖਹਿੰਦੇ, ਜਿਹੜੇ ਬੜੇ ਬੜੇ ਵੱਡੇ ਕਿਲੇ ਘਰ ਬਾਰ ਰਹਿਸ਼ਾਂ ਲੋਕਾਂ ਦੀਆਂ ਮਕਾਨ, ਬੜੇ ਬੜੇ ਵੱਡੇ ਕਿਲੇ ਨੇ ਮੇਰੇ ਤੇ, ਬੜੇ ਬੜੇ ਵੱਡੇ ਮਹੱਲ, ਬੜੀਆਂ ਬੜੀਆਂ ਵੱਡੀਆਂ ਬਿਲਡਿੰਗਾਂ ਵਾ। ਧਰਤੀ ਕਹਿੰਦੀ ਮੈਂ ਸਾਰਿਆਂ ਦਾ ਭਾਰ ਸਹਿ ਸਕਦੀ, ਏਡੇ ਏਡੇ ਵੱਡੇ ਦਰਿਆ ਸਮੁੰਦਰ ਮੇਰੇ ਤੇ ਵਗ ਰਹੇ ਆ, ਧਰਤੀ ਕਹਿੰਦੀ ਮੈਂ ਉਹਨਾਂ ਦਾ ਭਾਰ ਸਹਿ ਸਕਦੀ ਹਾਂ, ਨਦੀਆਂ ਨਾਲਿਆਂ ਦਾ ਪਹਾੜਾਂ ਦਾ, ਇੰਨੀ ਬਨਸਪਤੀ ਹੈ ਮੇਰੇ ਤੇ, ਇੰਨੇ ਦਰਖਤ ਨੇ, ਧਰਤੀ ਕਹਿੰਦੀ ਮੈਂ ਸਾਰਿਆਂ ਦਾ ਭਾਰ ਸਹਿ ਸਕਦੀ, ਇਹਨਾਂ ਜੀਵ ਜੰਤੂਆਂ 84 ਲੱਖ ਜੂਨਾਂ ਧਰਤੀ ਕਹਿੰਦੀ ਮੇਰੇ ਤੇ ਤੁਰੀਆਂ ਫਿਰਦੀਆਂ, ਮੈਂ ਸਾਰਿਆਂ ਦਾ ਭਾਰ ਸਹਿ ਸਕਦੀ ਹਾਂ। ਪੁੱਛਿਆ ਧਰਤੀ ਦੱਸ ਕੀ ਗੱਲ ਆ, ਕਹਿੰਦੀ ਅਕਿਰਤ ਘਣ ਬੰਦੇ ਦਾ ਭਾਰ ਮੇਰੇ ਕੋਲੋਂ ਵੀ ਨਹੀਂ ਸਹਿਆ ਜਾਂਦਾ, ਏਡਾ ਵੱਡਾ ਪਾਪੀ ਆ। ਭਾਵ ਇਹਨਾਂ ਪਰਬਤਾਂ ਨਾਲੋਂ, ਨਦੀਆਂ ਨਾਲਿਆਂ ਬਨਸਪਤੀ, ਇਹਨਾਂ ਸਮੁੰਦਰਾਂ, ਆਦਿਕਾਂ ਨਾਲੋਂ, ਇਹਨਾਂ ਪਰਬਤਾਂ ਨਾਲੋਂ ਵੀ ਉਹ ਭਾਰਾ ਹੈ ਜਿਹੜਾ ਅਕਿਰਤ ਕਣ ਹੈ, ਐਡਾ ਵੱਡਾ ਪਾਪੀ ਆ। ਧਰਤੀ ਕਹਿੰਦੇ ਜਦੋਂ ਅਕਿਰਤ ਕਣ ਬੰਦਾ ਮੇਰੇ ਤੇ ਚੱਲਦਾ, ਉਹਦੇ ਪਾਪਾਂ ਦਾ ਭਾਰ ਮੈਂ ਮਹਿਸੂਸ ਕਰਦੀ ਹਾਂ ਵੀ ਐਡਾ ਵੱਡਾ ਪਾਪੀ ਹੈ। ਤੇ ਕੌਣ ਨੇ ਅਕਿਰਤ ਕਣ? ਜਿਹੜੇ ਕਿਸੇ ਦੇ ਕੀਤੇ ਪਰ ਉਪਕਾਰਾਂ ਨੂੰ ਵਿਸਾਰ ਦਿੰਦੇ ਆ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ, ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ। ਧਰਤੀ ਇਹ ਗੱਲ ਆਖਦੀ ਆ, ਭਾਈ ਗੁਰਦਾਸ ਜੀ ਕਹਿੰਦੇ ਧਰਤੀ ਨੂੰ ਪਰਬਤ, ਇਹੜੇ ਏਡੇ ਵੱਡੇ ਪਹਾੜ ਜਿਹਦੇ ਅਸਮਾਨ ਨਾਲ ਖਹਿੰਦੇ, ਭਾਰੇ ਨਹੀਂ ਜਾਪਦੇ, ਭਾਵ ਨੂੰ ਇਹਨਾਂ ਦਾ ਭਾਰ ਨਹੀਂ ਲੱਗਦਾ। ਨਾ ਤਿਸ ਭਾਰੇ ਕੋਟ ਗੜ ਅਸਮਾਨ ਘਰ ਬਾਹਰ ਦਿਸੰਦੇ। ਕੋਟ ਗੜ, ਬੜੇ ਬੜੇ ਵੱਡੇ ਕਿਲੇ, ਲੋਕਾਂ ਦੇ ਘਰ, ਕੋਠੀਆਂ, ਮਹੱਲ, ਇਹ ਜੋ ਸਾਨੂੰ ਦਿਸ ਰਹੇ ਆ, ਕਹਿੰਦੇ ਇਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਕਹਿੰਦੇ ਮੈਨੂੰ ਇਹਨਾਂ ਦਾ ਕੋਈ ਭਾਰ ਨਹੀਂ। ਨਾ ਤਿਸ ਭਾਰੇ ਸ਼ਾਇਰਾਂ ਨਦ ਵਾਹ ਵਹਾਂਦੇ। ਬੜੇ ਬੜੇ ਸਮੁੰਦਰ, ਨਦੀਆਂ, ਨਾਲੇ, ਦਰਿਆ ਜਿਹੜੇ ਧਰਤੀ ਦੇ ਉੱਤੇ ਚੱਲ ਰਹੇ, ਧਰਤੀ ਨੂੰ ਇਹ ਵੀ ਭਾਰੇ ਨਹੀਂ ਲੱਗਦੇ। ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ। ਇੰਨੇ ਜ਼ਿਆਦਾ ਬਿਰਸ਼, ਕਿਤਨੀ ਬਨਸਪਤੀ ਹੈ ਫੁੱਲਾਂ ਵਾਲੀ, ਫਲਾਂ ਵਾਲੀ, ਤੇ ਫੁੱਲਾਂ ਫਲਾਂ ਤੋਂ ਬਿਨਾਂ ਬਾਕੀ ਵੀ ਜਿੰਨੇ ਰੁੱਖ ਆ ਤੇ ਬਨਸਪਤੀ ਆ, ਇਹਨਾਂ ਸਾਰਿਆਂ ਦਾ ਧਰਤੀ ਨੂੰ ਕੋਈ ਭਾਰ ਨਹੀਂ ਲੱਗਦਾ। ਬੜੇ ਆਰਾਮ ਨਾਲ ਧਰਤੀ ਨੇ ਉਹ ਭਾਰ ਚੁੱਕਿਆ ਹੋਇਆ। ਨਾ ਤਿਸ ਭਾਰੇ ਜੀ ਜੰਤ ਅਣਗਣਤ ਫਿਰੰਦੇ। ਜਿੰਨੇ ਜੀਵ ਜੰਤੂ ਵੱਡੇ ਛੋਟੇ ਅਣਗਿਣਤ, 84 ਲੱਖ ਜੂਨਾਂ ਇਸ ਧਰਤੀ ਤੇ ਤੁਰੀਆਂ ਫਿਰਦੀਆਂ ਆ, ਧਰਤੀ ਨੂੰ ਇਹਨਾਂ ਦਾ ਵੀ ਕੋਈ ਭਾਰ ਨਹੀਂ ਲੱਗਦਾ। ਤੇ ਫਿਰ ਭਾਰ ਲੱਗਦਾ ਕਿਸ ਦਾ ਹੈ ਧਰਤੀ ਨੂੰ? ਭਾਰੇ ਭੂਈ ਅਕਿਰਤ ਕਹਿਣ, ਮੰਦੀ ਹੂੰ ਮੰਦੇ। ਧਰਤੀ ਨੂੰ ਅਕਿਰਤ ਕਹਿਣ ਭਾਰੇ ਲੱਗਦੇ ਆ। ਕਿਉਂ? ਕਿਉਂਕਿ ਮੰਦਿਆਂ ਤੋਂ ਵੀ ਮੰਦੇ ਆ, ਭੈੜਿਆਂ ਤੋਂ ਵੀ ਭੈੜੇ, ਪਾਪੀਆਂ ਤੋਂ ਵੱਡੇ ਪਾਪੀ ਨੇ, ਭਾਵ ਸਭ ਤੋਂ ਵੱਡੇ ਪਾਪੀ ਲੋਕ ਅਕਿਰਤ ਕਣ ਲੋਕ ਨੇ, ਜਿਹੜੇ ਕਿਸੇ ਦੇ ਕੀਤੇ ਹੋਏ ਭਲੇ ਨੂੰ ਭੁਲਾ ਦਿੰਦੇ ਆ, ਕਿਸੇ ਦੇ ਕੀਤੇ ਗੁਣ ਨੂੰ ਵਿਸਾਰ ਦਿੰਦੇ ਆ, ਕਿਸੇ ਦੇ ਕੀਤੇ ਹੋਏ ਪਾਰੇ ਉਪਕਾਰਾਂ ਨੂੰ, ਉਪਕਾਰ ਦੇ ਕੰਮਾਂ ਨੂੰ ਦਿਲ ਵਿੱਚੋਂ ਕੱਢ ਦਿੰਦੇ ਆ, ਚੇਤਾ ਭੁੱਲ ਜਾਂਦਾ ਉਹਨਾਂ ਨੂੰ, ਉਹ ਅਕਿਰਤ ਕਣ ਲੋਕ ਨੇ। ਸਾਧ ਸੰਗਤ, ਇੱਥੇ 2-3 ਦਲੀਲਾਂ ਦਾਸ ਨੇ ਦੇਣੀਆਂ। ਜਿਨ੍ਹਾਂ ਰਾਜਿਆਂ ਨੂੰ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰਾਇਆ ਸੀ, ਜਹਾਂਗੀਰ ਬਾਦਸ਼ਾਹ ਨੇ ਉਹ ਲੋਕ ਮਰਨ ਤੱਕ ਗਵਾਲੀਅਰ ਦੇ ਕਿਲੇ ਚ ਕੈਦ ਕੀਤੇ ਸੀ, ਉੱਥੇ ਮਰਨਾ ਸੀ ਉਹਨਾਂ ਨੇ। ਕਿੱਡਾ ਵੱਡਾ ਪਰਉਪਕਾਰ ਹੋ ਗਿਆ 6ਵੇਂ ਪਾਤਸ਼ਾਹ ਦਾ। ਪਰ ਉਹੀ ਉਹ ਰਾਜੇ, ਉਹਨਾਂ ਰਾਜਿਆਂ ਦੇ ਪੁੱਤ ਪੋਤੇ, 22 ਧਾਰ ਦੇ ਪਹਾੜੀ ਰਾਜੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਪੋਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਆਨੰਦਪੁਰ ਸਾਹਿਬ ਲਹੂ ਦੇ ਧਿਆਏ ਹੋ ਗਏ, ਹੱਲੇ ਕਰ ਕਰਕੇ ਆਉਂਦੇ ਰਹੇ, ਈਰਖਾ ਕਰਦੇ ਰਹੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜਾਨ ਲੈਣ ਤੱਕ ਗਏ ਉਹ ਲੋਕ, ਅਕਿਰਤ ਕਣ ਹੋਏ ਨਾ ਇਹ ਸਾਰੇ ਦੇ ਸਾਰੇ ਪਹਾੜੀ ਰਾਜੇ, ਈਰਖਾ ਕਰਦੇ ਰਹੇ। ਤੇ ਸਾਧ ਸੰਗਤ, ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਕਟਵਾ ਲਿਆ, 3 ਸਿੱਖ ਨਾਲ ਸ਼ਹੀਦ ਕਰਵਾ ਲਏ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀ ਦਾਸ ਨੂੰ ਰੂਹ ਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕੀਤਾ ਗਿਆ, ਭਾਈ ਸਾਹਿਬ ਭਾਈ ਦਿਆਲਾ ਜੀ ਨੂੰ ਪਾਣੀ ਦੀ ਦੇਗ ਚ ਉਬਾਲ ਕੇ ਸ਼ਹੀਦ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਸੀਸ ਦੇ ਦਿੱਤਾ ਚਾਂਦਨੀ ਚੌਂਕ ਦੇ ਚੁਰਾਹੇ ਚ ਦਿੱਲੀ, ਕਾਹਦੇ ਵਾਸਤੇ? ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਸਿਰ ਦੇ ਦਿੱਤਾ ਪਰ ਸੀ ਨਹੀਂ ਕੀਤੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਕਿਸੇ ਦੇ ਭਲੇ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ, ਆਪਣਾ ਸਿਰੜ ਆਪਣਾ ਹੱਟ ਛੱਡਿਆ ਨਹੀਂ ਗਾ ਕਿ ਮੈਂ ਸੀਸ ਦੇਣਾ, ਔਰ ਤਿਲਕ ਜੰਜੂ ਇਹਨਾਂ ਦਾ ਜਿਹੜਾ ਲਾਇਆ ਜਾ ਰਿਹਾ ਜ਼ਬਰਦਸਤੀ, ਉਹਦੀ ਰੱਖਿਆ ਕਰਨੀ। ਔਰੰਗਜ਼ੇਬ ਨੂੰ ਕਿਹਾ, ਔਰੰਗਜ਼ੇਬ ਤੂੰ ਇਸਲਾਮ ਨੂੰ ਮੰਨ, ਆਪਣੇ ਧਰਮ ਨੂੰ ਮੰਨ, ਆਪਣੇ ਧਰਮ ਦੇ ਗੁਣਾਂ ਦਾ ਧਾਰਨੀ ਬਣ, ਪਰ ਕਿਸੇ ਦੇ ਧਰਮ ਦੇ ਦਰਵਾਜ਼ੇ ਬੰਦ ਕਰਨ ਦਾ ਤੈਨੂੰ ਕੋਈ ਹੱਕ ਨਹੀਂ। ਸੀਸ ਦਾ ਬਲੀਦਾਨ ਦੇ ਦਿੱਤਾ, ਕੁਰਬਾਨੀ ਦੇ ਦਿੱਤੀ, ਸ਼ਹਾਦਤ ਦਾ ਜਾਮ ਪੀ ਗਏ, ਸਰੀਰ ਦਾ ਠੀਕਰਾ ਭੰਨ ਦਿੱਤਾ। ਅੱਜ ਕਿੰਨਿਆਂ ਮੰਦਿਰਾਂ ਅਤੇ ਠਾਕਰ ਦੁਆਰਿਆਂ 'ਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ, ਕੋਈ ਯਾਦ ਕਰਦਾ? ਜੇ ਅੱਜ ਕਿਸੇ ਪੰਡਿਤ ਦੇ, ਬ੍ਰਾਹਮਣ ਦੇ, ਹਿੰਦੂ ਦੇ ਮੱਥੇ ਦੇ ਉੱਤੇ ਤਿਲਕ ਲੱਗਾ ਤੇ ਇਸ ਨੂੰ ਕੋਈ ਕੇਸਰ ਆਦਿਕ ਦਾ ਤਿਲਕ ਨਾ ਸਮਝਣਾ, ਇਹ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਖੂਨ ਦਾ ਟਿੱਕਾ ਲੱਗਾ। ਅੱਜ ਜੇ ਕਿਸੇ ਦੇ ਗਲ ਜੰਜੂ ਹੈ, ਉਹਨਾਂ ਦੇ ਧਰਮ ਦੀਆਂ ਨਿਸ਼ਾਨੀਆਂ ਹਨ, ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਸ਼ਹਾਦਤ, ਆਪਣੀਆਂ ਤਨ ਦੀਆਂ ਆਂਦਰਾਂ ਦਾ ਬਲੀਦਾਨ ਦਿੱਤਾ ਹੈ, ਤਾਂ ਇਹ ਜੰਜੂ ਪਿਆ ਇਹਨਾਂ ਦੇ ਗਲ 'ਚ। ਅੱਜ ਲੋੜ ਹੈ ਇਹ ਪ੍ਰਚਾਰਨ ਦੀ ਔਰ ਦੱਸਣ ਦੀ, ਅਤੇ ਆਪਾਂ ਕਿਰਤ ਕਣ ਨਹੀਂ ਹੋਣਾ, ਉਹਦੇ ਕੀਤੇ ਪਰਉਪਕਾਰਾਂ ਨੂੰ ਚੇਤੇ ਰੱਖਣਾ। ਇਹ ਮੈਂ ਬੇਨਤੀ ਕਰ ਰਿਹਾ ਸਾਂ ਤਿਲਕ ਜੰਜੂ ਵਾਲਿਆਂ ਦੀ, ਜਿਨ੍ਹਾਂ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਹੈ। ਹੁਣ ਬੇਨਤੀ ਕਰਨੀ ਦਾਸ ਨੇ, ਕਲਗੀਧਰ ਪਿਤਾ ਨੇ ਸਾਰੇ ਦਾ ਸਾਰਾ ਆਪਣਾ ਸਰਬੰਸ ਪਰਿਵਾਰ ਲੁਟਾ ਕੇ ਸਾਡੇ ਵੱਲ ਨੂੰ ਹੱਥ ਕਰਕੇ ਆਖਿਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਸਾਨੂੰ ਆਪਣੇ ਪੁੱਤ ਧੀਆਂ ਬਣਾਇਆ, ਆਪਾਂ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ, ਕਿਤੇ ਆਪਾਂ ਅਕਿਰਤ ਘਣਤਾ ਨਹੀਂ? ਭਾਵ ਆਪਾਂ ਕੀਤੇ ਹੋਏ ਪਰਉਪਕਾਰਾਂ ਨੂੰ ਚੇਤੇ ਰੱਖਿਆ। ਦਸ਼ਮੇਸ਼ ਪਿਤਾ ਕਲਗੀਧਰ ਮੇਰੇ ਦਾਤੇ ਨੇ ਆਖਿਆ ਸੀ ਕਿ ਮੈਂ ਤੇ ਤੁਹਾਡੇ ਵਾਸਤੇ ਚਾਰੇ ਦੇ ਚਾਰੇ ਪੁੱਤ ਲੁਟਾ ਚੱਲਿਆ, ਸਰਬੰਸ ਕੁਰਬਾਨ ਕਰ ਚੱਲਿਆ, ਪਰ ਸਿੱਖਾ ਤੂੰ ਇੱਕ ਗੱਲ ਚੇਤੇ ਜ਼ਰੂਰ ਰੱਖਣੀ। ਮਹਾਰਾਜ ਕਿਹੜੀ? ਕਹਿਣ ਲੱਗੇ, ਮੈਂ ਤੇ ਆਪਣਾ ਅਜੀਤ ਸਿੰਘ, ਆਪਣਾ ਜੁਝਾਰ ਸਿੰਘ ਚਮਕੌਰ ਦੀ ਗੜੀ ਕੁਰਬਾਨ ਕਰ ਦਿੱਤੇ, ਮੈਂ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਫਤਿਹ ਸਿੰਘ ਸਰਹੰਦ ਦੀਆਂ ਨੀਹਾਂ ਵਿੱਚ ਕੁਰਬਾਨ ਕਰ ਦਿੱਤੇ, ਪਰ ਸਿੱਖ ਅਖਵਾਣ ਵਾਲਿਆ ਜਦੋਂ ਕਦੇ ਤੂੰ ਚੱਲ ਕੇ ਘਰੋਂ ਗੁਰਦੁਆਰੇ ਆਇਆ ਕਰੇ, ਸਤ ਸੰਗਤ ਵਿੱਚ ਆਇਆ ਕਰੇ, ਤੂੰ ਜ਼ਰੂਰ ਇਹ ਕੰਮ ਕਰਨਾ, ਜਿਹੜਾ ਰੱਬ ਨੇ ਤੈਨੂੰ ਪੁੱਤਰ ਦਿੱਤਾ ਨਾ, ਔਲਾਦ ਦਿੱਤੀ ਹੈ, ਉਹਨੂੰ ਆਪਣੀ ਉਂਗਲ ਫੜਾ ਕੇ ਸੰਗਤ ਵਿੱਚ ਗੁਰਦੁਆਰੇ ਨਾਲ ਲੈ ਆਇਆ ਕਰੀ। ਮੈਂ ਤੇਰੇ ਬੱਚਿਆਂ ਵਿੱਚੋਂ ਆਪਣਾ ਅਜੀਤ ਸਿੰਘ ਵੇਖ ਲਿਆ ਕਰਾਂਗਾ, ਆਪਣਾ ਜੁਝਾਰ ਸਿੰਘ ਵੇਖ ਲਿਆ ਕਰਾਂਗਾ, ਮੈਂ ਤੇਰੇ ਬੱਚਿਆਂ ਵਿੱਚੋਂ ਆਪਣਾ ਜ਼ੋਰਾਵਰ ਸਿੰਘ ਦੇਖਾਂਗਾ, ਤੇਰੇ ਬੱਚਿਆਂ ਵਿੱਚੋਂ ਮੈਂ ਆਪਣਾ ਫਤਿਹ ਸਿੰਘ ਵੇਖਿਆ ਕਰਾਂਗਾ। ਆਪਣੇ ਦਿਲਾਂ 'ਚ ਕਦੇ ਚਾਤ ਮਾਰ ਕੇ ਵੇਖਣਾ, ਅੱਜ ਸਾਡੇ ਬੱਚਿਆਂ ਵਿੱਚੋਂ ਕਲਗੀਧਰ ਪਿਤਾ ਦਾ ਜ਼ੋਰਾਵਰ ਫਤਿਹ ਸਿੰਘ ਦਿਸਦਾ ਕਿ ਨਹੀਂ ਦਿਸਦਾ? ਸਾਰਾ ਸਰਬੰਸ ਲੁਟਾ ਦਿੱਤਾ, ਪਰ ਖੱਫਣ ਵੀ ਕਿਸੇ 'ਤੇ ਨਹੀਂ ਪਾਇਆ। ਜੇ ਉਹਨੇ ਸੰਸਕਾਰ ਕੀਤਾ ਤਾਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਿਰਫ ਸੀਸ ਦਾ ਸੰਸਕਾਰ ਕੀਤਾ, ਜਿਹੜਾ ਦਿੱਲੀ ਤੋਂ ਭਾਈ ਜੈਤਾ ਲੈ ਕੇ ਆਇਆ ਸੀ, ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ। ਨਾ ਕਿਸੇ 'ਤੇ ਉਹਨੇ ਖੱਫਣ ਪਾਇਆ, ਨਾ ਕਿਸੇ ਨੂੰ ਉਹਨੇ ਅੰਤਮ ਇਸ਼ਨਾਨ ਕਰਾਇਆ, ਨਾ ਕਿਸੇ ਪਰਿਵਾਰ ਦੇ ਜੀ ਨੂੰ ਜਿਹੜੇ ਸ਼ਹੀਦ ਹੋਏ ਆ ਉਹਨਾਂ ਲਈ ਬੇਨਤੀ ਕਰ ਰਿਹਾ, ਨਾ ਕਿਸੇ ਨੂੰ ਉਹਨੇ ਅਰਥੀ ਉਠਾਉਣ ਵੇਲੇ ਮੋਢਾ ਦਿੱਤਾ, ਨਾ ਉਸ ਸਤਿਗੁਰੂ ਨੇ ਕਿਸੇ ਦਾ ਆਪਣੇ ਹੱਥੀਂ ਅੰਤਮ ਸੰਸਕਾਰ ਕੀਤਾ। ਸਾਨੂੰ ਆਪਣੇ ਪੁੱਤ ਧੀਆਂ ਬਣਾਇਆ, ਆਪਾਂ ਝਾਤ ਮਾਰੀਏ ਆਪਾਂ ਕਿੱਥੇ ਕਦੇ ਖਲੋਤੇ? ਅਕਿਰਤ ਕਣ ਤੇ ਨਹੀਂ ਕਿਤੇ? ਭਾਰੇ ਪੂਈ ਅਕਿਰਤ ਕਣ, ਮੰਦੀ ਹੂੰ ਮੰਦੇ। ਸਾਡੇ ਬੱਚੇ ਦਾ ਜਨਮ ਦਿਨ ਹੋਵੇ, ਸਾਡੇ ਪੁੱਤ ਧੀ ਦਾ ਵਿਆਹ ਹੋਵੇ, ਸ਼ਾਦੀ ਹੋਵੇ, ਆਪਾਂ ਬੱਚਿਆਂ ਦੇ ਸਿਰਾਂ ਤੋਂ ਰੁਪਈਏ ਵਾਰ ਵਾਰ ਕੇ ਲਟਾਉਂਦੇ, ਬੱਚੇ ਦੇ ਸਿਰ ਤੋਂ ਰੁਪਈਏ ਡਾਲਰ ਵਾਰ ਵਾਰ ਕੇ ਲੁਟਾ ਦੇਣੇ, ਇਸ ਦਾ ਮਤਲਬ ਪਤਾ ਕੀ ਹੈ? ਕਿ ਪੁੱਤ ਤੂੰ ਇਹਨਾਂ ਰੁਪਈਆਂ ਨਾਲੋਂ, ਇਹਨਾਂ ਡਾਲਰਾਂ ਨਾਲੋਂ, ਇਹਨਾਂ ਕੀਮਤੀ ਸੋਨੇ ਦੀਆਂ ਮੋਹਰਾਂ ਨਾਲੋਂ ਤੂੰ ਬਹੁਤਾ ਕੀਮਤੀ ਹੈ। ਭਾਵ ਤੇਰੇ ਸਿਰ ਤੋਂ ਰੁਪਈਏ ਡਾਲਰ ਮੋਹਰਾਂ ਵਾਰ ਵਾਰ ਕੇ ਲੁਟਾ ਦਈਏ, ਤੇਰੀ ਕੀਮਤ ਪੁੱਤ ਧੀਏ ਇਹਨਾਂ ਡਾਲਰਾਂ ਤੋਂ, ਪੈਸੇ ਦੌਲਤ ਤੋਂ ਬਹੁਤੀ। ਪਰ ਸੋਚਿਓ ਕਦੇ, ਗੁਰੂ ਸਵਾਰਿਓ, ਚਾਹਤ ਮਾਰਨੀ ਆਪਣੇ ਦਿਲਾਂ 'ਚ ਅੱਜ ਆਪਾਂ ਆਪਣੇ ਪੁੱਤਾਂ ਧੀਆਂ ਦੇ ਸਿਰਾਂ ਤੋਂ ਰੁਪਈਏ ਵਾਰ ਦੀ ਦੁਨੀਆ ਬਹੁਤ ਵੇਖੀ, ਆਪਣੇ ਪੁੱਤਾਂ ਧੀਆਂ ਦੇ ਸਿਰਾਂ ਤੋਂ ਦੌਲਤ, ਪੈਸਾ, ਡਾਲਰ, ਸੋਨੇ ਦੀਆਂ ਮੋਹਰਾਂ, ਚਾਂਦੀ ਦੀਆਂ ਮੋਹਰਾਂ ਵਾਰ ਦੇ ਬੜੇ ਲੋਕ ਵੇਖੇ, ਪਰ ਜੇ ਆਪਣੀ ਕੌਮ ਤੋਂ, ਆਪਣੇ ਪੰਥ ਤੋਂ, ਆਪਣੇ ਸਿੱਖਾਂ ਦੇ ਸਿਰਾਂ ਤੋਂ ਕੋਈ ਪੁੱਤ ਵਾਰ ਦਾ ਵੇਖਿਆ, ਸਰਬੰਸ ਵਾਰ ਦਾ ਵੇਖਿਆ, ਕੇਵਲ ਮਾਤਾ ਗੁਜਰ ਕੌਰ ਦਾ ਲਾਲ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਮੇਰੇ ਦਸ਼ਮੇਸ਼ ਪਿਤਾ ਨੇ ਆਖਿਆ, ਗੁਰਸਿੱਖ ਸੱਜਣੋ, ਗੁਰਸਿੱਖ ਪਿਆਰਿਓ, ਖਾਲਸਾ ਪੰਥ ਜੀ, ਮੈਂ ਤੁਹਾਡੇ ਸਿਰਾਂ ਤੋਂ ਕੋਈ ਰੁਪਈਏ, ਕੋਈ ਦੌਲਤ, ਮਾਇਆ, ਪੈਸਾ ਨਹੀਂ ਵਾਰਨਾ, ਮੈਂ ਤੁਹਾਡੇ ਸਿਰਾਂ ਤੋਂ ਆਪਣੇ ਪੁੱਤ ਹੀ ਵਾਰਦੇ ਨੇ, ਤਾਂ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ, ਖੇੜੇ ਅਤੇ ਜੀਵਨ ਵਿੱਚ ਆਨੰਦ ਮਾਣਦੇ ਰਹੋ, ਰਾਜ ਭਾਗ ਤੁਸੀਂ ਮਾਣੋਗੇ। ਖੁਸ਼ੀਆਂ ਖੇੜੇ ਤੁਸੀਂ ਮਾਣੋਗੇ, ਮੈਂ ਮਾਛੀਵਾੜੇ ਦੇ ਜੰਗਲਾਂ 'ਚ ਨੰਗੇ ਚਰਨੀ ਬਿਨਾਂ ਪੈਰੀ ਜੋੜੇ ਤੋਂ, ਬਿਨਾਂ ਚਰਨਾਂ 'ਚ ਜੋੜੇ ਤੋਂ ਲਹੂ ਲੁਹਾਨ ਵੀ ਪੈਰ ਲੈ ਕੇ, ਪਾਟਾ ਚੋਲਾ ਲੈ ਕੇ ਵੀ ਖੁਸ਼ੀਆਂ ਦੇ ਗੀਤ ਗਾਉਂਦਾ ਰਹਾਂਗਾ, ਕਿਉਂਕਿ ਮੇਰਾ ਪੰਥ ਸੁਖੀ ਵੱਸਦਾ, ਮੇਰੀ ਕੌਮ ਸੁਖੀ ਵਸੇ, ਮੇਰੇ ਸਿੱਖ ਸੁਖੀ ਵਸਣ। ਅੱਜ ਉਹਦੀ ਬਖਸ਼ੀ ਸਰਦਾਰੀ, ਸਿਰ ਦੀ ਦਸਤਾਰ, ਝਾਤ ਮਾਰੀਏ ਕਿਤੇ ਸਾਨੂੰ ਭਾਰੀ ਤਾਂ ਨਹੀਂ ਲੱਗਣ ਲੱਗਦੀ, ਅੱਜ ਕੇਸਾਂ ਦਾ ਜੂੜਾ ਕਿਤੇ ਸਾਨੂੰ ਭਾਰਾ ਤਾਂ ਨਹੀਂ ਲੱਗਣ ਲੱਗ ਪਿਆ, ਅੱਜ ਉਹਦੇ ਦਿੱਤੇ ਪੰਜ ਕਕਾਰ ਕਿਤੇ ਸਾਨੂੰ ਭਾਰੇ ਤਾਂ ਨਹੀਂ ਲੱਗਣ ਲੱਗ ਪਏ, ਅੱਜ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ, ਸਿਮਰਨ ਕਰਨਾ, ਨਿਤਨੇਮ ਕਰਨਾ, ਪੰਜਾਂ ਬਾਣੀਆਂ ਦਾ ਪਾਠ ਕਰਨਾ ਕਿਤੇ ਸਾਨੂੰ ਔਖਾ ਤਾਂ ਨਹੀਂ ਲੱਗਣ ਲੱਗ ਪਿਆ, ਸਿਮਰਨ ਬੰਦਗੀ, ਅੰਮ੍ਰਿਤ ਵੇਲੇ ਦੀ ਸੰਭਾਲ, ਸ਼ਾਮ ਨੂੰ ਸੋ ਦਾ ਰਹਿ ਰਾਸ ਦਾ ਪਾਠ, ਗੁਰਦੁਆਰੇ ਆ ਕੇ ਸਤ ਸੰਗਤ ਕਰਨੀ, ਕਥਾ ਕੀਰਤਨ ਸੁਣਨਾ, ਕਿਤੇ ਸਾਨੂੰ ਚੇਤਾ ਤਾਂ ਨਹੀਂ ਭੁੱਲ ਗਿਆ ਅਸੀਂ ਦੁਨੀਆਂ ਦੇ ਝੂਠੇ ਧੰਦਿਆਂ ਵਿੱਚ ਪੈ ਕੇ, ਗਲਤਾਨ ਹੋ ਕੇ, ਝੂਠੀ ਮਾਇਆ ਵਿੱਚ ਸੁਰਤ ਜੋੜ ਕੇ ਕਿਤੇ ਸੱਚੇ ਸਤਿਗੁਰੂ ਨੂੰ ਤਾਂ ਨਹੀਂ ਭੁੱਲ ਗਏ? ਅਗਰ ਭੁੱਲ ਗਏ ਹਾਂ ਤਾਂ ਅਸੀਂ ਅਕਿਰਤ ਕਣ। ਭਾਈ ਗੁਰਦਾਸ ਜੀ ਕਹਿ ਰਹੇ ਨੇ, ਅਕਿਰਤ ਕਣ ਬੰਦੇ ਦਾ ਭਾਰ ਧਰਤੀ ਵੀ ਨਹੀਂ ਚੱਲ ਸਕਦੀ, ਪਾਪੀਆਂ ਤੋਂ ਵੱਡਾ ਪਾਪੀ ਹੈ ਜਿਹੜਾ ਅਕਿਰਤ ਕਣ ਹੈ, ਜਿਹੜਾ ਕਿਸੇ ਦੇ ਕੀਤੇ ਪਰ ਉਪਕਾਰ ਨੂੰ, ਉਹਦੇ ਗੁਣਾਂ ਨੂੰ ਭੁਲਾ ਦਿੰਦਾ ਹੈ, ਵਿਸਾਰ ਦਿੰਦਾ ਹੈ। ਇਸ ਲਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਏ ਉਹਨੂੰ ਭੁੱਲਿਆ ਹੋਇਆ ਨਹੀਂ ਆਖਦੇ, ਅਜੇ ਵੀ ਸਮਾਂ ਹੈ, ਅਜੇ ਜ਼ਿੰਦਗੀ ਅਜੇ ਬਾਕੀ ਹੈ, ਜੇ ਸਵਾਸ ਅਜੇ ਬਾਕੀ ਰਹਿੰਦੇ ਨੇ, ਅਜੇ ਪੂੰਜੀ ਤੇਰੇ ਕੋਲ ਹੈ ਸਵਾਸਾਂ ਦੀ, ਫਿਰ ਸਤਿਗੁਰੂ ਦੇ ਚਰਨਾਂ ਵਿੱਚ ਆ। ਮੇਰਾ ਬਾਜਾਂ ਵਾਲਾ ਅੱਜ ਵੀ ਦੋਵੇਂ ਬਾਹਾਂ ਖੜੀਆਂ ਕਰਕੇ ਤੈਨੂੰ ਬਾਜਾਂ ਮਾਰਦਾ ਆ ਕਿ ਭੁੱਲਿਆ ਹੋਇਆ ਮੇਰੇ ਸਿੱਖਾ, ਆ ਮੇਰੇ ਕੋਲੋਂ ਆ ਕੇ ਖਿਮਾ ਮੰਗ ਕੇ, ਮੇਰਾ ਪੁੱਤ ਬਣ, ਮੇਰੀ ਧੀ ਬਣ, ਅੱਜ ਦੋਵੇਂ ਬਾਹਾਂ ਮੈਂ ਪਸਾਰ ਕੇ ਤੈਨੂੰ ਉਡੀਕ ਰਿਹਾ ਵਾਂ, ਤੈਨੂੰ ਫਿਰ ਧਰਤੀ ਤੋਂ ਚੁੱਕ ਕੇ ਆਪਣੇ ਗਲ ਨਾਲ ਲਾ ਲੈਂਦਾ। ਲਾਉਂਦਾ ਹੈ ਗਲ ਨਾਲ, ਕੇਵਲ ਉਹਦੇ ਬਣਨ ਦੀ ਲੋੜ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਭਾਰੇ ਭੁਈ ਅਕਿਰਤ ਕਣ, ਮੰਦੀ ਹੂੰ ਮੰਦੇ। ਮੰਦਿਆਂ ਤੋਂ ਵੀ ਮੰਦੇ ਹਨ ਜਿਹੜੇ ਅਕਿਰਤ ਕਣ ਲੋਕ ਹਨ, ਧਰਤੀ ਨੂੰ ਉਹਨਾਂ ਅਕਿਰਤ ਕਣਾਂ ਦਾ ਭਾਰ ਬਹੁਤ ਲੱਗਦਾ ਹੈ, ਭਾਵ ਧਰਤੀ ਕਹਿੰਦੀ ਮੈਂ ਉਹਨਾਂ ਦਾ ਭਾਰ ਸਹਿ ਹੀ ਨਹੀਂ ਸਕਦੀ। ਇਸ ਲਈ ਗੁਰੂ ਦੇ ਕੀਤੇ ਹੋਏ ਪਰਉਪਕਾਰਾਂ ਨੂੰ, ਗੁਰੂ ਦੀਆਂ ਕੀਤੀਆਂ ਅਤੇ ਦਿੱਤੀਆਂ ਵੰਡੀਆਂ ਅਤੇ ਸਾਡੀਆਂ ਝੋਲੀਆਂ 'ਚ ਪਾਈਆਂ ਬਖਸ਼ਿਸ਼ਾਂ ਨੂੰ ਜ਼ਰੂਰ ਚੇਤੇ ਰੱਖੀਏ। ਅਕਿਰਤ ਕਣ ਨਹੀਂ, ਗੁਰੂ ਦੇ ਲਾਲ ਬਣ ਕੇ, ਦਸ਼ਮੇਸ਼ ਦੀਆਂ ਧੀਆਂ ਬਣ ਕੇ, ਦਸ਼ਮੇਸ਼ ਦੇ ਪੁੱਤ ਬਣ ਕੇ ਆਪਾਂ ਜ਼ਿੰਦਗੀ ਜੀਵੀਏ, ਤਾਂ ਕਿ ਸਹੀ ਅਰਥਾਂ 'ਚ ਸਿੱਖੀ ਕਮਾ ਕੇ ਅਸੀਂ ਪ੍ਰਭੂ ਚਰਨਾਂ 'ਚ ਗੁਰੂ ਦੀ ਹਜ਼ੂਰੀ ਵਿੱਚ ਪ੍ਰਵਾਨ ਹੋਈਏ। ਵਾਰ 35 ਪੌੜੀ 9 ਵਿੱਚ ਅਕਿਰਤ ਕਣ ਬੰਦੇ ਦਾ ਹੀ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ, ਮੱਦ ਵਿੱਚ ਰਿੱਧਾ ਪਾਏ ਕੈ, ਕੁੱਤੇ ਦਾ ਮਾਸ ਧਰਿਆ ਮਾਨਸ ਖੋਪੜੀ, ਤਿਸ ਮੰਦੀ ਵਾਸ਼, ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ, ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ, ਆਖ ਸੁਣਾਏ ਪੁੱਛਿਆ ਲਾਹੇ ਵਿਸ਼ਵਾਸ, ਨਦਰ ਪਵੈ ਅਕਿਰਤ ਕਹਿਣ ਮਤ ਹੋਏ ਵਿਨਾਸ਼, ਨਦਰ ਪਵੈ ਅਕਿਰਤ ਕਹਿਣ ਮਤ ਹੋਏ ਵਿਨਾਸ਼। ਅਕਿਰਤ ਕਹਿਣ ਬੰਦੇ ਦੀ ਹਾਲਤ ਦੱਸਦੇ ਕਹਿਣ ਲੱਗੇ, ਜਿਹੜਾ ਅਕਿਰਤ ਕਹਿਣ ਬੰਦਾ ਨਾ, ਕਿਸੇ ਦੇ ਕੀਤੇ ਹੋਏ ਪਾਰੇ ਉਪਕਾਰਾਂ ਨੂੰ ਜਿਹੜਾ ਭੁਲਾ ਦੇਣ ਵਾਲਾ ਆ, ਵਿਸਾਰ ਦੇਣ ਵਾਲਾ ਆ, ਉਹਦੀ ਜਿਹੜੀ ਨਜ਼ਰ ਆ ਕਿੰਨੀ ਭੈੜੀ ਆ, ਉਹਦੀ ਕਿੰਨੀ ਮਾੜੀ ਨਜ਼ਰ ਆ, ਭਾਵ ਉਹਦੇ ਮੱਥੇ ਵੀ ਨਹੀਂ ਲੱਗਣਾ ਚਾਹੀਦਾ ਅਕਿਰਤ ਕਣ ਬੰਦੇ ਦੀ, ਉਹਦੀ ਨਜ਼ਰ ਵੀ ਨਾ ਤੁਹਾਡੇ 'ਤੇ ਪੈ ਜਾਵੇ, ਇੰਨਾ ਮਾੜਾ ਵਾ। ਪੁੱਛਿਆ ਕਿੰਨਾ ਕੁ ਮਾੜਾ? ਭਾਈ ਗੁਰਦਾਸ ਜੀ ਨੇ ਦੱਸਿਆ, ਕਹਿੰਦੇ ਕੀ ਹੋਇਆ, ਇੱਕ ਚੂੜੀ ਔਰਤ ਨੇ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਿੰਨਿਆ। ਜੋ ਭਾਈ ਗੁਰਦਾਸ ਜੀ ਨੇ ਇਹਨਾਂ ਪੰਕਤੀਆਂ 'ਚ ਫੁਰਮਾਨ ਕੀਤਾ, ਦਾਸ ਪਹਿਲਾਂ ਆਪ ਸੰਗਤਾਂ ਨਾਲ ਸਾਂਝਾ ਕਰਦੇ ਤਾਂ ਕਿ ਸਮਝਣਾ ਸੌਖਾ ਹੋ ਜਾਵੇ। ਕਹਿੰਦੇ ਇੱਕ ਔਰਤ ਨੇ ਪਹਿਲਾਂ ਕੁੱਤੇ ਨੂੰ ਵੱਢਿਆ, ਕੂਕਰ ਨੂੰ, ਕੁੱਤੇ ਨੂੰ ਵੱਢਣ ਤੋਂ ਬਾਅਦ ਉਹਦਾ ਮਾਸ ਰਿੰਨਿਆ, ਅਤੇ ਰਿੰਨਿਆ ਪਤਾ ਕਾਹਦੇ 'ਚ, ਪਾਣੀ ਵਿੱਚ ਨਹੀਂ, ਸ਼ਰਾਬ ਦੇ ਵਿੱਚ। ਪਹਿਲਾਂ ਤੇ ਮਾਸ ਕੁੱਤੇ ਦਾ ਤੇ ਫਿਰ ਰਿੰਨਿਆ ਕਾਹਦੇ ਚ ਬਣਾਇਆ ਕਾਹਦੇ ਚ ਸ਼ਰਾਬ ਦੇ ਵਿੱਚ ਉਬਾਲਿਆ ਰਿੰਨਿਆ ਗਿਆ ਉਹ ਤੇ ਹੁਣ ਉਹਨੂੰ ਪਾਇਆ ਕਾਹਦੇ ਚ ਬਰਤਨ ਕਿਹੜਾ ਕੋਈ ਸਟੀਲ ਦਾ ਲੋਹੇ ਦਾ ਜਾਂ ਕੋਈ ਹੋਰ ਧਾਤ ਦਾ ਬਰਤਨ ਨਹੀਂ ਉਹਦੇ ਚ ਨਹੀਂ ਪਾਇਆ ਉਹ ਮਾਸ ਸ਼ਰਾਬ ਚ ਰਿੰਨ ਕੇ ਕੁੱਤੇ ਦਾ ਮੀਟ ਬੰਦੇ ਦੀ ਖੋਪੜੀ ਚ ਪਾ ਲਿਆ ਤੇ ਲੈ ਕੇ ਉਹ ਔਰਤ ਤੁਰ ਪਈ ਤੇ ਉਪਰੋਂ ਲਿਆ ਢੱਕ ਕਾਹਦੇ ਨਾਲ ਢੱਕਿਆ ਲਹੂ ਦਾ ਲਿਬੜਿਆ ਹੋਇਆ ਕੱਪੜਾ ਉਹਦੇ ਨਾਲ ਉਪਰੋਂ ਕੱਜ ਲਿਆ ਤੇ ਜਾ ਕਿੱਥੇ ਰਹੀ ਆ ਉਹ ਔਰਤ ਵੇਖੋ ਸਾਰੇ ਦਾ ਸਾਰਾ ਕੁਝ ਹੀ ਭੈੜਾ ਵਾ ਉਹ ਕਿਹੜੇ ਕੰਮ ਜਾ ਰਹੀ ਆ ਉਹ ਜਿਹੜੀ ਔਰਤ ਆ ਕਹਿੰਦੇ ਕਿਸੇ ਪਰਾਏ ਮਰਦ ਦੀ ਸੇਜਾ ਮਾਨਣ ਵਾਸਤੇ ਜਾ ਰਹੀ ਭੋਗ ਵਿਲਾਸ ਵਾਸਤੇ ਜੀਵਨ ਵੀ ਉਹਦਾ ਭੈੜਾ ਔਰਤ ਦਾ ਜੀਵਨ ਵੀ ਗੰਦਾ ਜਿਹੜੀ ਉਹਦੇ ਕੋਲ ਚੀਜ਼ ਆ ਉਹ ਵੀ ਕਿੰਨੀ ਭੈੜੀ ਆ ਕੁੱਤੇ ਦਾ ਮਾਸ ਸ਼ਰਾਬ ਦੇ ਵਿੱਚ ਰਿੰਨਿਆ ਬੰਦੇ ਦੀ ਖੋਪੜੀ ਵਿੱਚ ਪਾਇਆ ਲਹੂ ਦਾ ਲਿਬੜਿਆ ਕੱਪੜਾ ਉਹਦੇ ਉੱਤੇ ਦਿੱਤਾ ਤੇ ਤੁਰੀ ਜਾ ਰਹੀ ਆ ਪਰਾਈ ਸੇਜਾ ਮਾਨਣ ਵਾਸਤੇ ਜਾ ਵੀ ਭੈੜਾ ਕੰਮ ਹੀ ਕਰਨ ਜਾ ਰਹੀ ਹੈ ਅੱਗਿਓਂ ਕੋਈ ਬੰਦਾ ਮਿਲਿਆ ਉਹਨੂੰ ਉਸ ਔਰਤ ਨੂੰ ਤੇ ਉਹ ਪੁੱਛਦਾ ਵੀ ਬੀਬੀ ਇਹ ਕੀ ਆ ਇਹਦੇ ਚ ਬਈ ਉਸ ਔਰਤ ਨੂੰ ਪੁੱਛਦਾ ਵੀ ਬੀਬਾ ਕੀ ਇਹਦੇ ਚ ਉਹਨੇ ਦੱਸਿਆ ਵੀ ਇਹ ਆਹ ਚੀਜ਼ ਹੈ ਕੂਕਰ ਦਾ ਮਾਸ ਸ਼ਰਾਬ ਚ ਰਿੰਨ ਕੇ ਬੰਦੇ ਦੀ ਖੋਪੜੀ ਚ ਪਾਇਆ ਮੈਂ ਤੇ ਉਹ ਬੰਦਾ ਪਤਾ ਕੀ ਕਹਿੰਦਾ ਉਹਨੂੰ ਕਹਿੰਦਾ ਇਹਨੂੰ ਢੱਕਣ ਦੀ ਕੀ ਲੋੜ ਸੀ ਇਹਨੂੰ ਉੱਪਰੋਂ ਕੱਜਣ ਦੀ ਕੀ ਲੋੜ ਹੈ ਹੁਣ ਉੱਪਰੋਂ ਢੱਕੀ ਦਾ ਤੇ ਉਸ ਚੀਜ਼ ਨੂੰ ਹੈ ਜਿਹੜੀ ਸਾਫ਼ ਸੁਥਰੀ ਕੱਜ ਕੇ ਉੱਪਰੋਂ ਢੱਕ ਕੇ ਤੇ ਉਸ ਚੀਜ਼ ਵਸਤ ਨੂੰ ਲੈ ਕੇ ਜਾਈਦਾ ਜਿਹੜੀ ਨਿਰਮਲ ਆ ਸਾਫ਼ ਸੁਥਰੀ ਹੈ ਕੋਈ ਗੰਦ ਨਾ ਪੈ ਜਾਵੇ ਉਹਦੇ 'ਤੇ ਤੇ ਇਹ ਇੰਨੀ ਭੈੜੀ ਚੀਜ਼ ਬਦਬੂ ਵਾਲੀ ਗੰਦ ਵਾਏ ਇਹਨੂੰ ਕੱਜਣ ਦੀ ਕੀ ਲੋੜ ਹੈ ਇਹਨੂੰ ਕਦ ਵਾਸਤੇ ਢੱਕ ਕੇ ਲੈ ਕੇ ਜਾ ਰਹੀ ਅਤੇ ਉਸ ਔਰਤ ਨੇ ਜਵਾਬ ਪਤਾ ਕੀ ਦਿੱਤਾ ਕਹਿੰਦੀ ਠੀਕ ਹੈ ਇਹ ਗੰਦੀ ਵਸਤੂ ਹੀ ਆ ਭੈੜੀ ਆ ਇਹ ਕਹਿੰਦੀ ਇਸ ਕਰਕੇ ਢੱਕ ਕੇ ਲੈ ਕੇ ਜਾ ਰਹੀ ਹਾਂ ਕਿਤੇ ਕਿਸੇ ਅਕਿਰਤ ਘਣ ਬੰਦੇ ਦੀ ਨਜ਼ਰ ਇਹਦੇ ਉੱਤੇ ਨਾ ਪੈ ਜਾਵੇ ਅਕਿਰਤ ਘਣ ਬੰਦਾ ਨਾ ਕਿਤੇ ਇਹਨੂੰ ਵੇਖ ਲਵੇ ਉਹ ਕਹਿੰਦੇ ਕਿਉਂ ਕਹਿੰਦੀ ਪਹਿਲਾਂ ਹੀ ਭਾਵੇਂ ਇਹ ਚੀਜ਼ ਬੜੀ ਭੈੜੀ ਆ ਅਕਿਰਤ ਘਣ ਦੀ ਨਜ਼ਰ ਪੈਣ ਨਾਲ ਹੋਰ ਵੀ ਭੈੜੀ ਬਣ ਜਾਏਗੀ ਇੰਨੀ ਮਾੜੀ ਨਜ਼ਰ ਆ ਉਸ ਇੰਨਾ ਗੰਦਾ ਇਨਸਾਨ ਹੈ ਉਹ ਜਿਹੜਾ ਅਕਿਰਤ ਘਣ ਹੈ ਜਿਹੜਾ ਕਿਸੇ ਦੇ ਕੀਤੇ ਹੋਏ ਭਲੇ ਦੇ ਕੰਮ ਨੂੰ ਵਿਸਾਰ ਦਿੰਦਾ ਭੁਲਾ ਦਿੰਦਾ ਭਾਈ ਗੁਰਦਾਸ ਜੀ ਦੱਸਦੇ ਨੇ ਉਸ ਦੀ ਹਾਲਤ ਮੱਦ ਵਿੱਚ ਰਿੱਧਾ ਪਾਏ ਕੈ ਕੁੱਤੇ ਦਾ ਮਾਸ ਮੱਦ ਦਾ ਅਰਥ ਹੁੰਦਾ ਸ਼ਰਾਬ ਕਹਿੰਦੇ ਇੱਕ ਚੂੜੀ ਨੇ ਕੁੱਤੇ ਦਾ ਮਾਸ ਸ਼ਰਾਬ ਵਿੱਚ ਪਾ ਕੇ ਤੇ ਰਿੰਨ ਲਿਆ ਧਰਿਆ ਮਾਨਸ ਖੋਪੜੀ ਤਿਸ ਮੰਦੀ ਵਾਸ਼ ਮਨੁੱਖ ਦੀ ਖੋਪੜੀ ਵਿੱਚ ਉਹਨੂੰ ਪਾ ਲਿਆ ਤੇ ਉਸ ਦੇ ਵਿੱਚੋਂ ਬੜੀ ਭੈੜੀ ਵਾਸ਼ਨਾ ਬੜੀ ਭੈੜੀ ਦੁਰਗੰਧ ਉਹਦੇ ਵਿੱਚੋਂ ਆਉਂਦੀ ਹੈ ਰੱਤੂ ਭਰਿਆ ਕੱਪੜਾ ਕਰ ਕੱਜਣ ਤਾਸ ਰੱਤ ਦਾ ਭਰਿਆ ਹੋਇਆ ਕੱਪੜਾ ਭਾਵ ਲਹੂ ਦੇ ਭਰੇ ਹੋਏ ਕੱਪੜੇ ਨਾਲ ਉਸਨੂੰ ਉਪਰੋਂ ਕੱਜ ਲਿਆ ਢੱਕ ਲਿਆ ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ ਭੋਗ ਬਿਲਾਸ ਕਰਨ ਵਾਸਤੇ ਕੋਈ ਪਰਾਈ ਸੇਜਾ ਮਾਨਣ ਵਾਸਤੇ ਉਹ ਔਰਤ ਲਈ ਜਾ ਰਹੀ ਹੈ ਤੇ ਤੁਰੀ ਜਾਂਦੀ ਹੈ ਉਹਨੂੰ ਲੈ ਕੇ ਆਖ ਸੁਣਾ ਏ ਪੁੱਛਿਆ ਲਾਹੇ ਵਿਸ਼ਵਾਸ ਕਿਸੇ ਨੇ ਰਸਤੇ ਦੇ ਵਿੱਚ ਪੁੱਛ ਲਿਆ ਤੇ ਇਹ ਕਿਹੜੀ ਐਡੀ ਕੋਈ ਵਧੀਆ ਵਸਤੂ ਕਿਹੜੀ ਲੈ ਕੇ ਜਾ ਰਹੀ ਹਾਂ ਬੜੀ ਪੜਦੇ ਨਾਲ ਲੈ ਕੇ ਜਾ ਰਹੀ ਹਾਂ ਬੜਾ ਇਹਨੂੰ ਉਪਰੋਂ ਢੱਕਿਆ ਹੋਇਆ ਕੀ ਆਏ ਕੀ ਲੈ ਕੇ ਜਾ ਰਹੀ ਹਾਂ ਤੂੰ ਕਹਿੰਦੇ ਉਸ ਔਰਤ ਨੇ ਸਾਰੇ ਸੰਸੇ ਦੂਰ ਕਰਨ ਲਈ ਆਖ ਸੁਣਾਇਆ ਭਾਵ ਦੱਸ ਦਿੱਤਾ ਵੀ ਇਹ ਕੀ ਆ ਜੋ ਉਹਦੀ ਕਰਤੂਤ ਸੀ ਉਹ ਵੀ ਦੱਸੀ ਵੀ ਮੈਂ ਕਿੱਥੇ ਜਾ ਰਹੀ ਹਾਂ ਨਾਲ ਇਹ ਵੀ ਦੱਸਿਆ ਵੀ ਕਿਵੇਂ ਕੂਕਰ ਦਾ ਮਾਸ ਸ਼ਰਾਬ ਚ ਰਿੰਨ ਤੇ ਬੰਦੇ ਦੀ ਖੋਪੜੀ ਚ ਪਾਇਆ ਤੇ ਹੁਣ ਉਹ ਪੁੱਛਦਾ ਵੀ ਇਹਨੂੰ ਢੱਕਿਆ ਕਾਹਦੇ ਵਾਸਤੇ ਫਿਰ ਇਹਦਾ ਜਵਾਬ ਅਖੀਰਲੀ ਪੰਕਤੀ ਚ ਨਦਰੀ ਪਵੇ ਅਕਿਰਤ ਕਹਿਣ ਮਤ ਹੋਏ ਵਿਨਾਸ ਉਹ ਕਹਿੰਦੀ ਇਸ ਕਰਕੇ ਢੱਕ ਲਿਆ ਵਾ ਜੇਕਰ ਅਕਿਰਤ ਕਹਿਣ ਬੰਦੇ ਦੀ ਇਸ ਉੱਤੇ ਨਜ਼ਰ ਪੈ ਜਾਏ ਤਾਂ ਇਹ ਹੋਰ ਫਿੱਟ ਜਾਊਗਾ ਹੋਰ ਭੈੜਾ ਹੋ ਜਾਊਗਾ ਫਿਰ ਸਾਡੇ ਖਾਣ ਦੇ ਕੰਮ ਨਹੀਂ ਰਹੂਗੀ ਇਹ ਚੀਜ਼ ਇਸ ਲਈ ਭੈੜੇ ਲਹੂ ਦੇ ਭਰੇ ਹੋਏ ਕੱਪੜੇ ਨਾਲ ਢੱਕਿਆ ਵਾ ਕਿ ਇਹ ਮਾਸ ਭੈੜੀ ਨਜ਼ਰ ਨਾਲ ਕਿਤੇ ਵਿਗੜ ਨਾ ਜਾਏ। ਜਿਹੜੀ ਚੀਜ਼ ਪਹਿਲਾਂ ਹੀ ਅਪਵਿੱਤਰ ਆ, ਭੈੜੀ ਆ, ਗੰਦੀ ਆ, ਅਕਿਰਤ ਕਣ ਦੀ ਐਡੀ ਖੋਟੀ ਨਜ਼ਰ ਵਾ, ਅਪਵਿੱਤਰਾਂ ਨੂੰ ਵੀ ਹੋਰ ਅਪਵਿੱਤਰ ਕਰ ਦਿੰਦੇ, ਭੈੜਾ ਕਰ ਦਿੰਦੇ। ਭਾਵ ਮਾੜੇ ਤੋਂ ਮਾੜੀ ਨਜ਼ਰ ਤੇ ਮਾੜੇ ਤੋਂ ਮਾੜਾ, ਭੈੜੇ ਤੋਂ ਭੈੜਾ, ਗੰਦਾ ਜੀਵਨ ਹੈ ਅਕਿਰਤ ਕਣ ਬੰਦੇ ਦਾ, ਜਿਹੜਾ ਸੰਸਾਰ ਜਗਤ ਦੇ ਵਿੱਚ ਠੋਕਰਾਂ ਖਾ ਰਿਹਾ, ਭਟਕ ਰਿਹਾ ਹੈ। ਇਸ ਲਈ ਸਾਧ ਸੰਗਤ ਕੀਤੇ ਹੋਏ ਭਾਵੇਂ ਕਿਸੇ ਜੀਵ ਦੇ ਪ੍ਰਾਣੀ ਦਾ ਵੀ ਉਪਕਾਰ ਹੈ ਸਾਡੇ ਤੇ, ਉਹਨੂੰ ਯਾਦ ਰੱਖੀਦਾ। ਬਾਣੀ ਤੇ ਬੁਰੇ ਦਾ ਭਲਾ ਕਰਨ ਵਾਸਤੇ ਕਹਿੰਦੀ ਆ, ਪਰ ਜਿਸ ਨੇ ਸਾਡੇ ਨਾਲ ਭਲਿਆਈ ਕੀਤੀ ਹੈ ਜ਼ਿੰਦਗੀ ਚ, ਕਦੇ ਉਹ ਜ਼ਿੰਦਗੀ ਚ ਉਹਦਾ ਬੁਰਾ ਨਹੀਂ ਚਿਤਵੀਦਾ, ਕਦੇ ਜ਼ਿੰਦਗੀ ਚ ਉਹਦੀ ਬੁਰਿਆਈ ਨਹੀਂ ਕਰੀਦੀ, ਜਿਹੜੇ ਬੰਦੇ ਨੇ ਜ਼ਿੰਦਗੀ ਵਿੱਚ ਸਾਡਾ ਭਲਾ ਕੀਤਾ ਹੈ। ਇਸ ਲਈ ਸਾਧ ਸੰਗਤ, ਗੁਰਸਿੱਖ ਪਿਆਰੇ, ਰੱਬ ਦੀ ਬੰਦਗੀ ਵਾਲੇ, ਨਾਮ ਸਿਮਰਨ ਵਿੱਚ ਜਿਹੜੇ ਜੁੜੇ ਹੋਏ ਨੇ, ਉਹ ਸਾਧ ਸੰਗਤ ਜਿੱਥੇ ਰੱਬ ਦੀ ਬੰਦਗੀ, ਗੁਰੂ ਚਰਨਾਂ ਨਾਲ ਜੁੜਨਾ, ਸਾਧ ਸੰਗਤ ਕਰਨੀ, ਉੱਥੇ ਜੇ ਕੋਈ ਬੁਰਾ ਵੀ ਕਰੇ ਉਹਦੇ ਨਾਲ ਵੀ ਗੁਰਸਿੱਖ ਗੁਰਮੁਖ ਪਿਆਰੇ ਭਲਿਆਈ ਕਰਦੇ ਹਨ, ਉਸ ਦੇ ਉੱਤੇ ਵੀ ਪਰ ਉਪਕਾਰ ਹੀ ਕਰਦੇ ਨੇ, ਕਿਉਂਕਿ ਉਹਨਾਂ ਦਾ ਜੀਵਨ ਹੈ ਸਾਂਝ ਕਰੀ ਜੈ ਗੁਣਾ ਕੇਰੀ ਛੋੜ ਅਵਗੁਣ ਚੱਲੀ ਹੈ। ਸਾਰੇ ਦੇ ਸਾਰੇ ਅਵਗੁਣ ਉਹਨਾਂ ਛੱਡ ਦਿੱਤੇ, ਗੁਣਾਂ ਨਾਲ ਸਾਂਝ ਪਾ ਲਈ। ਇਸ ਲਈ ਅਕਿਰਤ ਕਣ ਨਹੀਂ ਬਣਨਾ, ਪਰਉਪਕਾਰੀ ਬਣਨਾ ਹੈ, ਸਰਬੱਤ ਦਾ ਭਲਾ ਮੰਗਣ ਵਾਲੇ ਬਣਨਾ ਹੈ, ਸਰਬੱਤ ਦਾ ਭਲਾ ਕਰਨ ਵਾਲੇ ਗੁਰੂ ਕੇ ਗੁਰਸਿੱਖ ਬਣਨਾ ਹੈ।